ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਕੀ ਸੱਚ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜਨ ਬਾਜੀ ਸਤਸੰਗ ਜੀ ਆਪ ਸਮੂਹ ਮਾਈ ਭਾਈ ਗੁਰਮੁਖ ਪਿਆਰੇ ਔਰ ਗੁਰੂ ਚਰਨਾਂ ਦੇ ਭੌਰੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪਾਂ ਸਾਰੇ ਹੀ ਵੱਡ ਭਾਗੇ ਹਾਂ ਜੋ ਕਲਯੁਗ ਦੇ ਸਮੇਂ ਅੰਦਰ ਹਜ਼ੂਰ ਦੇ ਚਰਨਾਂ ਵਿੱਚ ਬੈਠਣ ਦਾ ਅਵਸਰ ਪ੍ਰਾਪਤ ਹੈ। ਯਾਦ ਰਹੇ ਕਿ ਹਰ ਮਨੁੱਖ ਨੂੰ ਗੁਰੂ ਚਰਨਾਂ ਵਿੱਚ ਬੈਠਣ ਦਾ ਸਮਾਂ ਵੀ ਪ੍ਰਾਪਤ ਹੋਣਾ ਮੁਸ਼ਕਲ ਹੈ, ਹਰੇਕ ਨੂੰ ਨਹੀਂ ਹੁੰਦਾ। ਇਹ ਮਾਨੋ ਕਿ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ ਔਰ ਜਿਨ੍ਹਾਂ ਰੂਹਾਂ ਨੂੰ ਜਿਨ੍ਹਾਂ ਗੁਰੂ ਸਵਾਰਿਆਂ ਨੂੰ ਗੁਰੂ ਨੇ ਕਿਰਪਾ ਕਰਕੇ ਆਪਣੀ ਸਰਣ ਬਖਸ਼ੀ ਹੈ। ਅੱਜ ਦਾ ਪਵਿੱਤਰ ਹੁਕਮਨਾਮਾ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਸੋ ਉਸ ਉਪਦੇਸ਼ ਨਾਲ ਆਪਾਂ ਸਾਰਿਆਂ ਜੁੜ ਕੇ ਲਾਹਾ ਪ੍ਰਾਪਤ ਕਰਨਾ ਹੈ। ਸੰਸਾਰ ਅੰਦਰ منوکھ نے اپرالے کیتے ہن اپنی زندگی وچ آپ دے بچاؤ واسطے، اور جدوں تو اے سنسار دی رچنا ہوند وچ آئی ہے اور منوکھ نے اپنے بچاؤ واسطے اپرالے رمبے ہن، اور اج بھی رمب ہے تے رہندی دنیا تک اے رمب رہن گے تے جیو آپ دا بچاؤ کرن واسطے اور انہیں قلعے بنائے، انہیں بلٹ پروف اج دے سمے وچ جیکٹاں بنائیاں، گڈیاں بنائیاں، اور منوکھ آپ دا بچا کردا ہے، اپرالا کردا ہے، کوشش کردا ہے۔ منوکھ دے نال باری بھی دشمن ہن اور کچھ دے اندر ہی بھی دشمن ہن، اور برا باری منوکھاں کولوں دشمناں کولوں منوکھ قلعہ اسار لے گا، ہور اپرالے کر لوے گا، پر جڑے یہ گھر وچ دشمن آئے وہ تو بچن واسطے بھی انہوں چارہ کرن دی لوڑ ہے، اور باہر کا دشمن انہاں نقصان نہیں کرتا جنہ گھر کا دشمن نقصان کر جاتا ہے۔ آندے کہ جو گھر کا پیتی ہوتا ہے نا، گھر رہن والا، اصل وچ نقصان اوہی کراؤندا ہے۔ باہر دے دشمن تو منوکھ چوکس ہے، یہ ساودھان ہے، سچیت ہے، بچے گا، بچ سکتا ہے، اور جڑا یہ گھر دشمن ہے وہ تو بچنا بچنا مشکل ہو جائے گا، کیونکہ وہ واسطے یہ جیو کوئی اپرالا نہیں کرتا۔ آدھے جی کتے بھید نہ دینا اور وہ گھر کا ہی راون دے گھر کا ہی بندہ جنوں پبھیشن کہندے ہن، تے راون نوں جتنا مشکل ہو جانا سی، اور بھید دتا ہے وہ گھر دے نے، انہوں ماریا ہے وہ گھر دے نے، تے ایک بڑے اور کسے سیانے پرش نے چار کلائنا لکھیاں نے کہ یہ جڑے اپنے ہی ہیں نا وہ نقصان کرتے ہیں۔ انہیں گرو دسم پاتشاہ مہاراج جی دے اور صاحبزادیاں تے لیا کے گل مکائی ہے، وہ تسی بھی کئی بار سنیا ہوے گا، وہ ہے کہ رخ رویا کہاڑے وچ ویخ دستا، تک جڑا نو لایا تے اپنے نے۔ آندے کہ جو کاریگر سی نا اور جنگل نو کٹن والا، وہ جنگل وچ گیا تے وہ دے کہاڑے دا دستا ٹوٹیا ہویا سی، انہیں بغیر دستے تو وہ کہاڑا اپنے ہاتھ وچ لمکایا تے وہ جنگل وچ چلیا گیا۔ ہے تا گل ایک کلپنا ہے تے اور اس گل یہ گل بڑی بھاو پورت ہے جنوں سمجھیا جاوے تے، وہ سیانے پرش دی رہیا کہ جنگل دے درخت جڑے ہس پے بھی سانوں کی کر سکدا ہے، ਇਹ ਤਾਂ ਆਪਾਂ ਵੀ ਗੱਲ ਸਮਝਦੇ ਹਾਂ ਕਿ ਨਿਹਰਾ ਕੁਹਾੜਾ ਸਾਡੇ ਹੱਥ ਵਿੱਚ ਹੋਵੇ, ਉਹਦੇ ਵਿੱਚ ਦਸਤਾ ਨਹੀਂ ਤੇ ਉਹਦੇ ਨਾਲ ਅਸੀਂ ਜੰਗਲ ਦਾ ਦਰਖਤ ਕੱਟ ਨਹੀਂ ਸਕਾਂਗੇ। ਔਰ ਜਦੋਂ ਉਹਨੇ ਇੱਕ ਉਸ ਦਰਖਤ ਨਾਲੋਂ ਹੀ ਔਰ ਲਗਰ ਤੋੜੀ, ਉਸ ਲੱਕੜ ਨੂੰ ਉਹ ਦਸਤੇ ਦਾ ਰੂਪ ਬਣਾ ਕੇ ਉਹ ਕੁਹਾੜੇ ਦੇ ਵਿੱਚ ਠੋਕ ਦਿੱਤੀ ਤੇ ਆਂਦੇ ਉਹ ਦਰਖਤ ਜਿਹੜੇ ਹੱਸਦੇ ਸੀ ਨਾ, ਉਹ ਯਾਰੋ ਯਾਰ ਰੋਣ ਲੱਗ ਪਏ। ਇਹ ਉਸ ਔਰ ਸੁਚੱਜੇ ਮਨੁੱਖ ਦੀ ਕਲਪਨਾ ਹੈ। ਰੁੱਖ ਰੋਇਆ ਕੁਹਾੜੇ ਵਿੱਚ ਵੇਖ ਦਸਤਾ, ਜੜ ਤੱਕ ਜੜ੍ਹਾਂ ਤੋਂ ਲਾਇਆ ਤੇ ਆਪਣੇ ਨੇ ਬੁਲਬੁਲ ਰੋਈ, ਮਾਲੀ ਹੱਥ ਵੇਖ ਸੂਈ, ਸ਼ੇਕ ਸੀਨੇ ਚ ਪਾਇਆ ਤੇ ਆਪਣੇ ਨੇ। ਅਕਸਰ ਮਾਲੀ ਫੁੱਲ ਤੋੜ ਕੇ ਤੇ ਉਹਦੀ ਔਰ ਮਾਲਾ ਬਣਾਉਂਦਾ ਹੈ, ਉਹਦਾ ਹਾਰ ਬਣਾਉਂਦਾ, ਜਿਹਨੂੰ ਅੱਜ ਕੱਲ੍ਹ ਦੀ ਬੋਲੀ ਵਿੱਚ ਸਿਹਰਾ ਕਹਿੰਦੇ ਆ। ਬੁਲਬੁਲ ਕਿਉਂਕਿ ਉਹਦਾ ਸੰਬੰਧ ਹੈ ਬੁਲਬੁਲ ਦਾ ਫੁੱਲਾਂ ਨਾਲ, ਬਾਗ ਨਾਲ। ਬੁਲਬੁਲ ਰੋਈ, ਮਾਲੀ ਹੱਥ ਵੇਖ ਸੂਈ, ਸ਼ੇਕ ਸੀਨੇ ਚ ਪਾਇਆ ਤੇ ਆਪਣੇ ਨੇ। ਫਿਰ ਥੋੜਾ ਜਿਹਾ ਗੰਭੀਰਤਾ ਵੱਲੇ ਗਿਆ ਹੈ, ਆਂਦੇ ਕਿ ਮੁਰਦਾ ਰੋਂਦਾ ਵੇਖਿਆ, ਮੁਰਦਾ ਰੋਇਆ ਦਗੇ ਦੀ ਵੇਖ ਦੁਨੀਆ, ਲੰਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ। ਨਿਗਟ ਵਰਤੀ ਲਾਉਂਦਾ ਹੈ ਨਾ, ਉਸ ਵੇਲੇ ਬਗਾਨਾ ਨਹੀਂ ਆਉਂਦੇ, ਆਹ ਉਹ ਘਰ ਦਾ ਜੀ ਵੱਡਾ ਪੁੱਤਰ ਹੋਵੇ ਉਹ ਲਾਵੇ, ਵੱਡਾ ਪੁੱਤਰ ਸਭ ਤੋਂ ਨਿਕਟ ਵਰਤੀ। ਆਉਂਦੇ ਕਿ ਉਹ ਮੁਰਦਾ ਵੀ ਰੋਇਆ ਕਿ ਮੈਨੂੰ ਸਾੜਨ ਵਾਸਤੇ ਵੀ ਮੇਰਾ ਆਪਣਾ ਹੀ ਆਇਆ। ਮੁਰਦਾ ਰੋਇਆ ਦਗੇ ਦੀ ਵੇਖ ਦੁਨੀਆ, ਲੰਬੂ ਚੀਹਾ ਨੂੰ ਲਾਇਆ ਤੇ ਆਪਣੇ ਨੇ। ਜਿਹੜੇ ਉਹਦੇ ਮਨ ਦੀ ਗੱਲ ਅਸਲੀ ਹੈ ਨਾ, ਉਹ ਆਖਰੀ ਪੰਕਤੀ ਵਿੱਚ ਨਿਬੇੜਦਾ ਹੈ। ਕਲਗੀ ਧਰ ਦੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਿਣਾਇਆ ਤੇ ਆਪਣੇ ਨੇ। ਗੱਲ ਅਸਲ ਵਿੱਚ ਇਹ ਸੀ, ਔਰ ਆਪਣੇ ਤੇ ਭਰੋਸਾ ਕਰਕੇ ਉਹ ਜਗਤ ਮਾਤ ਮਾਤਾ ਗੁਜਰੀ ਜੀ ਉਸ ਗੰਗੂ ਦੇ ਘਰ ਗਈ, ਔਰ ਉਹਨੇ ਲੋਭ ਲਾਲਚ ਵਿੱਚ ਆ ਕੇ ਕਿ ਜੋ ਕੀਤਾ ਉਹ ਸਾਡੇ ਸਾਹਮਣੇ ਹੈ, ਆਪਣਾ ਸੀ ਨਾ, ਅਜੇ ਮਾਤਾ ਜੀ ਨੇ ਦੋ ਰਾਤਾਂ ਗੁਜ਼ਾਰੀਆਂ ਨੇ ਔਰ ਇੱਕ ਮਾਸ਼ਕੀ ਦੀ ਕੁੱਲੀ ਵਿੱਚ ਇਹ ਖੋਜ ਕਰਕੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ ਹੋਇਆ ਹੈ। ਔਰ ਜੋ ਮਾਤਾ ਜੀ ਦੇ ਨਾਲ ਨਾਲ ਚੱਲਿਆ ਹੈ, ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਨਿਕਲਣ ਦੇ ਸਮੇਂ ਤੇ ਨਾਲ ਨਾਲ ਸੇਵਾ ਕੀਤੀ ਹੈ, ਉਸ ਗੁਰੂ ਕੇ ਸਿੱਖ ਦਾ ਨਾਂ ਹੈ ਭਾਈ ਦੁੱਨਾ ਸਿੰਘ। ਤੇ ਬੜਾ ਸਮਾਂ ਪਿੱਛੋਂ ਜਾ ਕੇ ਉਹਦੀ ਲਿਖਤ ਜਿਹੜੀ ਉਹ ਪ੍ਰਕਾਸ਼ਿਤ ਹੋਈ ਹੈ, ਇਹ ਗੱਲ ਯਾਦ ਰਹੇ। ਮੌਕੇ ਦੀ ਹਕੂਮਤ ਤੋਂ ਡਰਦਿਆਂ ਹੋਇਆਂ ਹੱਥ ਨਾਲ, ਸਮੇਂ ਦੀ ਹਕੂਮਤ ਤੋਂ ਡਰਦਿਆਂ ਹੋਇਆਂ ਉਸ ਗੁਰੂ ਕੇ ਸਿੱਖ ਨੇ ਔਰ ਹਾਲ ਲਿਖਿਆ ਆਪਣੀ ਕਲਮ ਨਾਲ, شاید اس طرح جاوبدا ہے کہ جڑی کھوج بھی اتوں ہی ساری لبھی ہے. بہت ساریاں کھوجاں جڑیاں بہت سارا پروف بہت سارے ثبوت جنوں آپ آنے ہیں نا وہ پچھوں آ کے پرابت ہوئے نے سکھاں نوں. اس ویلے سکھاں نوں لکھن دا سماں نہیں ملیا. ساڈا بہتا اتہاس جڑا وہ غیر لوکاں نے لکھیا غیر لوکاں نے اور وہ دے وچ انہاں نے نفرت بھری ہے اور اس طرح ہی وہ جیوں جیوں ہاتھ وچ آندا گیا تیوں تیوں ساڈے صدقار جو مہان پڑھے لکھے لکھاری ہوئے انہاں نے انہوں روپ مان کیتا. اس تو بعد وہ دے تے وچاراں ہوئیاں اج بھی ہو رہی نے. انہوں گرو صاحب دے آشے مطابق پرکھیا گیا اس اتہاس نوں گرو کی بانی دے نال پرکھیا گیا اور جڑیاں گلاں اور سدگراں دے انکول نہیں سن انہاں دے سبھاؤ دے انہاں دی مت دے انکول نہیں سن گرمت دے آشے تو پراں سن انہاں دی دوبارہ پڑچول کیتی گئی اور جیوں جیوں ثبوت ہاتھ وچ آندے گئے تیوں تیوں انہاں دی سودھ ہوندی گئی ہے. اور انہاں دی لکھتاں وچوں ایک موقع دا لکھاری بھائی دنا سنگھ انہیں لکھیا تے اتہاس کاو وچ کوتا وچ کیونکہ جیڑی کوتا ہے نا اور کاو ہے یہ بڑا لمبا سما زندہ رہندی ہے. وارتک اتہاس جڑے آ وہ کئی بار چھیتی ختم ہو جاندے ہیں اور جنہاں نوں کاو دا روپ دیتا جاوے وہ اتہاس دی جڑی منیاد ہے بڑی لمبی ہوندی ہے. جیویں ساڈے سکھ دھرم وچ گر پرتاپ سورج ہے ہر استھانا اتے گرو گھراں وچ اوہدی کتھا ہوندی ہے. سو سال ہو گیا انہوں لکھے نوں اور اوہدی ہی کتھا چل رہی ہے. اس تو دوجے نمبر تے آ جاندا ہے سری گر پنتھ پرکاش اور گیانی گیان سنگھ جی دا لکھیا ہویا انہوں اجے تھوڑا سما ہویا ہے وہ دی کتھا بھی چل دی ہے. اے سارے اتہاس جڑے ہیں نا وہ کاو دے روپ وچ ہن. خیر اتھے وچار لے آنی خیال نوں لے آنا کہ بھائی دنا سنگھ نے اور انہوں کاو دا روپ دے کے اس اتہاس نوں لکھیا ہے پر او دا اتہاس بڑا چر گپت پیا رہا کیونکہ سرکار مغلاں دی سی ترک سرکار سی او بچارا آپ دی جان بچاؤن خاطر انہیں لکھ کے پتہ نہیں کتھے نو تھپ چھڈیا ہے. پر چنگی گل اے ہوئی کہ او دا او لکھیا ہویا اتہاس گواچا نہیں. وہ سینے بسینے وارساں نے وہ سانب کر چھڈی تے انہیں نام رکھیا سی گاتھا گرو کے ستن کی گاتھا کہانی کتھا گرو صاحب دے پتراں دی گرو صاحب دے صاحبزادیاں دی گاتھا گرو کے ستن کی انہیں نا رکھیا ہے. پر جتھوں تیک وہ ماتا جی دے نال رہندا ہے نا اتھوں تیک وہ گل سپشت آتی ہے تے جتھوں انہیں کچھ لکھی سنی ہوئی لکھی ہے اتے وہ گل بھی جڑی ہے وہ اور گرو آشے دے انکول نہیں رہی. وہ آندا ہے کہ اسی دو راتاں ਮੈਂ ਵੀ ਨਾਲ ਸਾਂ। ਕੁੰਮੇ ਮਾਸ਼ਕੀ ਦੇ ਉਹਦੀ ਝੁੱਗੀ ਵਿੱਚ ਕੱਟੀਆਂ, ਔਰ ਇਹਦਾ ਜਿਹੜਾ ਗੰਗੂ ਦਾ ਨਾਂ ਹੈ ਉਹ ਧੁੰਮਾਂ ਲਿਖਦਾ ਧੁੰਮਾਂ, ਇਹਦਾ ਅਸਲੀ ਨਾਂ, ਔਰ ਕਈਆਂ ਦੇ ਦੋ ਦੋ ਨਾਂ ਹੁੰਦੇ ਨੇ ਅੱਜ ਕੱਲ੍ਹ ਤੇ ਆਮ ਕਰਕੇ ਹੀ, ਔਰ ਇੱਕ ਛੋਟਾ ਨਾਂ ਤੇ ਇੱਕ ਵੱਡਾ ਨਾਂ ਚੱਲ ਪਿਆ। ਜੇ ਕਿਸੇ ਦਾ ਨਾਂ ਹੋਏਗਾ ਨਾ ਭੁਪਿੰਦਰਜੀਤ ਸਿੰਘ ਤੇ ਨਾਲ ਉਹਨੂੰ ਛੋਟਾ ਨਾਂ ਰੱਖਿਆ ਹੁੰਦਾ ਹੈ ਟੋਨੀ, ਔਰ ਭਾਈ ਦੁੰਨਾ ਸਿੰਘ ਲਿਖਦਾ ਹੈ। ਅੱਜ ਵੀ ਇਹ ਛੋਟੀ ਜਿਹੀ ਪੁਸਤਕ ਤੁਹਾਨੂੰ ਮਿਲ ਜਾਏਗੀ, ਉਹਦਾ ਸਾਰਾ ਅਨੁਵਾਦ ਕੀਤਾ ਹੈ ਪਿਆਰਾ ਸਿੰਘ ਪਦਮ ਨੇ, ਉਹਨੇ ਖੇਚਲ ਕੀਤੀ ਹੈ ਔਰ ਖੋਜ ਕਰਕੇ ਉਹਨੂੰ ਸਾਹਮਣੇ ਲਿਆਂਦਾ ਤੇ ਉਹ ਆਉਂਦਾ ਇਹਦਾ ਨਾਂ ਸੀ ਧੁੰਮਾਂ, ਇੱਕ ਬੰਦਾ ਇਹਦੇ ਨਾਲ ਹੋਰ ਆਉਂਦਾ ਉਹਦਾ ਨਾਮ ਹੀ ਉਹ ਲਿਖਦਾ, ਔਰ ਉਹ ਲਿਖਦਾ ਕਿ ਦੂਜਾ ਨਾਂ ਇਹਦਾ ਗੰਗੂ ਸੀ। ਇਹਨੂੰ ਪਤਾ ਲੱਗ ਗਿਆ, ਔਰ ਸਾਡੇ ਇਤਿਹਾਸਕਾਰ ਕਈ ਵਾਰ ਇਹ ਵੀ ਗੱਲ ਮੰਨਦੇ ਆ ਕਿ ਗੰਗੂ ਨਾਲ ਨਾਲ ਆ ਰਿਹਾ ਸੀ, ਕੋਈ ਆਂਦਾ ਅਚਾਨਕ ਮਿਲ ਗਿਆ ਸੀ, ਪਰ ਭਾਈ ਦੁੰਨਾ ਸਿੰਘ ਆਂਦਾ ਕਿ ਇਹਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਹਨ, ਮਾਤਾ ਜੀ ਉੱਥੇ ਟਿਕ ਗਏ ਸਨ ਛੋਟੇ ਸਾਹਿਬਜ਼ਾਦੇ ਵੀ, ਔਰ ਜਿਹੜਾ ਕੁੰਮਾ ਮਾਸ਼ਕੀ ਸੀ ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਭਾਵੇਂ ਸੀ ਮੁਸਲਮਾਨ। ਹੁਣ ਵੇਖੋ ਜਿਹੜਾ ਆਪਣੀ ਝੁੱਗੀ ਵਿੱਚ ਟਿਕਾ ਰਿਹਾ, ਮੋਹਰਾਂ ਉਹਦੇ ਕੋਲ ਵੀ ਰੱਖੀਆਂ ਨੇ। ਮੋਹਰਾਂ ਦੀ ਗੱਲ ਜਿਹੜੀ ਹੈ ਉਹ ਕਈ ਵਾਰਾਂ ਸਾਡੇ ਅੱਜ ਦੇ ਜਿਹੜੇ ਨਵੇਂ ਵਿਦਵਾਨ ਗਿਆਨੀ ਪ੍ਰਗਟ ਹੋ ਰਹੇ ਨਾ ਤੇ ਉਹ ਇਸ ਗੱਲ ਤੋਂ ਇਨਕਾਰੀ ਕਰਦੇ ਆ ਕਿ ਮੋਹਰਾਂ ਇੰਨੀਆਂ ਮਾਤਾ ਕਿੱਥੇ ਲਈ ਫਿਰਦੀ ਸੀ, ਵਕਤ ਤੇ ਪਿਆ ਹੋਇਆ ਸੀ, ਗੁਰੂ ਸਾਹਿਬ ਜੀ ਨੇ ਸਾਰਾ ਖਜ਼ਾਨਾ ਸਤਲੁਜ ਵਿੱਚ ਸੁੱਟ ਦਿੱਤਾ, ਪਰ ਉਹ ਮੋਹਰਾਂ ਕਿਵੇਂ ਰਹਿ ਗਈਆਂ ਜਿਹੜੇ ਖੱਚਰ ਉੱਤੇ ਲੱਦੀ ਹੋਈ ਸੀ ਖੁਰਜੀ। ਜਦੋਂ ਉਹ ਦਲੀਲ ਦਿੰਦੇ ਆ ਨਾ ਔਰ ਸੁਣਨ ਵਾਲੇ ਦੇ ਮੰਨਣ ਵਿੱਚ ਆ ਜਾਂਦੀ ਹੈ, ਦਲੀਲ ਬੜੀ ਕਾਮਯਾਬ ਹੈ। ਪਰ ਭਾਈ ਦੁੰਨਾ ਸਿੰਘਾਂ ਦਾ ਕਿ ਮੋਹਰਾਂ ਹੈਗੀਆਂ ਸੀ, ਔਰ ਮੈਂ ਗੱਲ ਸਪਸ਼ਟ ਕਰਨ ਵਾਸਤੇ ਵਿਸ਼ਾ ਇਹ ਨਹੀਂ ਔਰ ਬੇਨਤੀ ਕਰਨ ਲੱਗਾ ਹਾਂ ਕਿ ਜਿਹੜਾ ਮੌਕੇ ਦਾ ਨਾ ਮੌਕੇ ਦਾ ਗਵਾਹ ਉਹ ਆਂਦਾ ਮੋਹਰਾਂ ਹੈਗੀਆਂ ਸਨ, ਇਹਨਾਂ ਨੂੰ ਮੋਹਰਾਂ ਨੂੰ ਵੇਖ ਕੇ ਹੀ ਗੰਗੂ ਦਾ ਮਨ ਪਹਿਲੋਂ ਲਲਚਾ ਗਿਆ ਸੀ, ਔਰ ਉਹ ਸਾਰੀ ਘਾਰਤ ਉਹਨੇ ਮਨ ਵਿੱਚ ਘੜ ਲਈ ਸੀ। ਭਾਈ ਦੁੰਨਾ ਸਿੰਘ ਕਹਿੰਦਾ ਹੈ ਕਿ ਮੈਂ ਮਾਤਾ ਜੀ ਦੇ ਨਾਲ ਸਾਂ, ਉੱਥੇ ਦੋ ਦਿਨ ਦਾ ਜਿਹੜਾ ਭੋਜਨ ਹੈ ਇੱਕ ਉੱਥੋਂ ਦੇ ਰਹਿਣ ਵਾਲੀ ਬ੍ਰਾਹਮਣੀ ਉਹ ਤਿਆਰ ਕਰਕੇ ਲਿਆਈ, ਕਿ ਕੁੰਮਾ ਮਾਸ਼ਕੀ ਮੁਸਲਮਾਨ ਸੀ ਇਸ ਕਰਕੇ ਉਹਨੇ ਭੋਜਨ ਜਿਹੜਾ ਸੀ ਉਹ ਇੱਕ ਬ੍ਰਾਹਮਣੀ ਕੋਲੋਂ ਔਰ ਤਿਆਰ ਕਰਵਾ ਕੇ ਮਾਤਾ ਜੀ ਨੂੰ ਛਕਾਇਆ, ਸਾਹਿਬਜ਼ਾਦਿਆਂ ਨੂੰ ਛਕਾਇਆ ਤਾਂ ਕਿ ਮੈਂ ਤੁਰਕ ਹਾਂ। ਮਾਤਾ ਜੀ ਨੇ ਉਹਨੂੰ ਇੱਕ ਹੀਰੇ ਜੜਤ ਚੂੜਾ ਦਿੱਤਾ ਔਰ ਕੁਝ ਉਹਨੂੰ ਪੈਸੇ ਮੋਹਰਾਂ ਆਦਿਕ ਵੀ ਦਿੱਤੀਆਂ, ਔਰ ਉਹਨੂੰ ਆਖਿਆ ਤੂੰ ਖੇਚਲ ਕੀਤੀ ਹੈ, ਸੇਵਾ ਕੀਤੀ ਹੈ, ਲੈ ਤੈਨੂੰ ਸੇਵਾ ਦਾ ਫਲ ਦੇ ਦਿੰਦੇ ਹਾਂ। ਔਰ ਇਹਨੂੰ ਫਿਰਦਿਆਂ ਫਰਾਉਂਦਿਆਂ ਕਿਤੇ ਸੂਹ ਮਿਲੀ ਗੰਗੂ ਨੂੰ ਤੇ ਇਹ ਕੁੰਮੇ ਦੇ ਘਰ ਪਹੁੰਚਿਆ। ਮਾਤਾ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਮੈਂ ਆਪਣੇ ਘਰ ਲੈ ਜਾ, ਉੱਥੇ ਸੁਰੱਖਿਅਤ ਰੱਖ ਕੇ ਉਪਰੰਤ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਾ ਦੇਵਾਂਗਾ। ਮਾਤਾ ਜੀ ਸਹਿਮਤ ਹੋ ਗਏ ਤੇ ਜਦੋਂ ਲੈ ਕੇ ਤੁਰਨ ਲੱਗਾ ਭਾਈ ਦੁੰਨਾ ਸਿੰਘਾਂ ਦਾ ਮਵੀ ਨਾਲ ਸਾਂ ਤੇ ਇਹ ਰੋਪੜ ਵਾਲੇ ਪਾਸੇ ਨੂੰ ਨਹੀਂ ਨਿਕਲਿਆ। ਇਹਨੇ ਇੱਕ ਬਹਾਨਾ ਮਾਰਿਆ ਕਿ ਮਾਤਾ ਜੀ ਅੱਗੇ ਤੁਰਕਾਂ ਦੀ ਫੌਜ ਹੈ, ਜੇ ਤੁਸੀਂ ਇਹਨੂੰ ਜਾਣਾ ਹੈ फिर मैं नहीं तुहाडे नाल जाना, जे तुसा मेरे नाल आउणा ते फिर जिस रस्ते मैं लिजांदा हां ओंदी आओ। उत्थों भाई गुन्ना सिंह ने माता दे चरणा ते मत्था टेकिया, आखा माता जी तुसीं गंगू दे नाल चले जाओ, मैनू छुट्टी दे दिओ और मैनू जिधर राह मिलेगा मैं चला जावांगा। माता ने विदा कर दिता गुन्ना सिंह नूं। इत्थों तक उहदी आप दी गल है कि इस तों उपरंत आंदा कि मैं सुनी गल लिखदा हां, मैनू पता नहीं इत्थों तक मैं नाल हां। तो दुन्ना सिंह आंदा कि उस वेले मैनू इउं जापिया जिवें ये माता जी कोल उह सोने दीआं मोहरां वेख के गंगू दा चित डोल गया सी, पर मैं माता जी नूं कुछ कह नहीं सकदा, मैं उत्थों चला गया। उपरंत उह सारा हाल हवाल लिखदा है। सो आपां एक पंक्ति पढ़ी सी, कलगी धर दे जिगर दे टोटियां नूं नीआं विच चनाया ते आपणे ने, आपणे ही दुखदाई हुंदे हन, आपणे ही दुश्मन बन जांदे है। जदों आपणा वैरी हो गया ना, और उहदे तों बचना बड़ा मुश्किल। अज दे पवित्र हुकमनामे अंदर सतगुरु साहब जी ने उन्हां दुश्मनां दी गल कीती है जिहड़े साडे अंदर बैठे होए ने, और उन्हां तों बचना किवें आ, और उन्हां तों बचण दा तरीका की है। हे मनुख, तेरे अंदर तेरे दुश्मन बैठे होए आ, बाहर दा ते तूं चारा कर लिया और बार वास्ते तू अपना बचाव कर लिया, तू किले बना लै, तू कोट बना लै, तू बुलट प्रूफ जैकटा पहन लिया, और तू आपदे अंग रखक और अपने चार चफेरे कर लै, पर जेड़े तेरे अंदर दुश्मन ने अंतरीब, कदे उन्हां वल्ले भी झाती मारी? इस करके उन्हां तों बचण वास्ते महर्षि पातशाह दे ने मेरे पूरे गुरु रामदास जी ने कृपा कीती है, गुरपूरे पूरी कीती और पूरी कृपा कीती है। दुश्मन मार वडारे सगले, दास कहो सुमत दीती। सुमत होंदी है पवित्र मत, श्रेष्ठ मत। हजूरां दे जदों मेरे उत्ते पूरे गुरु ने पूरी कृपा कीती, मेहर कर दीती, और जिन्ने मेरे दुश्मन सन्ना अंदर दे बाहर दे सगलियां दे विच आ जांदा सारे ही, बाहर दे दुश्मन अंदर दे दुश्मन वडारे हुंदा है नाश कर देना, उन्हां नूं मार के नाश कर दिता। धन साहिब श्री गुरु रामदास महाराज जी ने दुश्मन मार वडारे सगले सारे नाश कर दिते, मार के ऐसे मारे कि वो सदीवी मर गए। ते मैनू अपने दास नूं अपना सेवक जान के श्रेष्ठ मत दिती है, दास कहो सुमत दिती। एक होंदी मत, सुमत, कुमत, और एक होंदी है मत जिहड़ी मनुख नूं आम करके कोई अकलवान हुंदा है वो सियाणा हो जाएगा, वो किसी शास्त्र का सियाणा हो जाएगा, किसी कला का सियाणा हो जाएगा, पर जिहड़ी श्रेष्ठ मत है ना उन्हूं आंदे आ विद्वान विशैणी बुद्धि। और पवित्र मत जो वाहगुरु दे नाल परमेश्वर दे नाल जोड़न वाली है, हजूरां दे के कृपा करके धन साहिब श्री गुरु रामदास महाराज जी ने सानू ओ विशैणी बुद्धि बख्शिश कीती है। और पवित्र मत दिती है। हुण महाराष्ट्र पातशाह जी जिस तरह साडे उत्ते कृपा करदे ने, सतगुरां दा उपदेश आओ प्यार नाल श्रवण करदे हां जी।
सतनाम श्री वाहिगुरु साहिब जी, सोरठ महला पंजवां।
जो मर्यादा दे मुताबक है इस पवित्र स्थान दी और बड़े लंबे समय तो सदियां तो यह मर्यादा चली आउंदी है, भावें तुसी इस गल नूं रोज ही सुन जे जे तुहानूं भी पता है कि जिस राग अंदर शब्द का उचारण किया गया है और उस राग का भी अर्थ करके तुरना है। असीं रोज ही सुनते हाँ क्योंकि राग तो उ है, सतगुरां के पवित्र हुक्मनामे उन्हां रागां विच आउंदे ने, आपां अर्थ सुनते रहिंदे हां। और यह है मर्यादा कि सोरठ रागनी विच, कि उह रागनी इहनूं तां मन्निया होया है, एक तां सतगुरु साहिब जी ने अगे जा के राग वाला रागमाला विच इहदा निर्णा कर दिता है कि रागनी है। दूजा इहदा इह भाव हुंदा कि अज दी जो ग्रैमर है ना व्याकरण, उहदे मुताबक ठठे नूं सिहारी है और सिहारी लिंग वाचक है, इस करके ये सोरठ रागनी बनती है। तो महला है सरूप, तो पंजवां है पंजवें पातशाह साहब श्री गुरु अर्जन देव महाराज जी। ये सोरठ रागनी विच पंजवें सरूप गुरु नानक साहब जी दे गुरु अर्जन देव जी इस शब्द का उच्चारण करते हैं, तो फिर महाराष्ट्र पातशाह साडे उते रहमत करते ने, कृपा करते ने कि हे मनुख उस परमात्मा दे नाल जुड़, और किस तरह जुड़, आप प्यार नाल श्रवण करो जी।
नाल नारायण मेरे,
ये जो नारायण शब्द है ना, इस पवित्र शब्द के बहुत सारे अर्थ विद्वान सज्जना ने किए हुए ने, और इहदा अर्थ इस तरह कर दे को जो नरां नरां विच आया है, क्योंकि परमेश्वर ने जिन्हें भी अवतार धारण किए हैं ना, वो आम करके मनुख शरीर विच धारण किए ने। जिथे जिथे किते भगतां नूं प्रगट हो के भी दर्शन दिते ने, ते ओ मनुख शरीर विच ही दिते हन, इस करके ओ नर स्वरूप विच आउण वाला है। और इहदा अर्थ इस तरह करदे ने व्याकरण मुताबक, नर आयण, आयण मैने आया होया, आयण मैने घर भी हुंदा है, आयण मैने और आला भी हुंदा है, खजाना भी हुंदा है, और जो नरा नरा विच आउण वाला। ते दूजा अर्थ दा इस तरह भी करदे आ, नारायण, रायण मैने हुंदी आ रात, और रात हुंदी आ अंधेरी, रात तों भाव लैणा है अग्ञानता, और जिस परमेश्वर का नाम लैण करके नारायण, वो अज्ञानता रूपी अंधेरा नहीं रहिंदा, अज्ञानता रूपी रात नहीं रहिंदी, अविद्या रूप रात नहीं रहिंदी, इस करके वो मेरे नाल है हर वक्त, नाल नारायण मेरा। ते सतगुरु साहब जी ने ਬਾਣੀ ਵਿੱਚ ਲਿਖਿਆ ਹੈ ਕਿ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਉਸ ਪਰਮੇਸ਼ਰ ਦਾ ਨਾਮ ਜੇ ਕਿਤੇ ਪੁੱਤਰ ਪਿਆਰ ਵਿੱਚ ਵੀ ਕਿਸੇ ਨੇ ਲੈ ਲਿਆ ਨਾ, ਪੁੱਤਰ ਹੇਤ ਔਰ ਪੁੱਤਰ ਪ੍ਰੇਮ ਔਰ ਹੇਤ ਹੁੰਦਾ ਵਾਸਤੇ ਵੀ, ਔਰ ਪੁੱਤਰ ਦੇ ਮਲਾਪ ਵਾਸਤੇ ਅਜਾਮਲ ਵਰਗੇ ਨੇ ਨਾਰਾਇਣ ਨਾਰਾਇਣ ਕਿਹਾ ਤੇ ਆਂਦੇ ਨੇ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ। ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬੇਦਾਰੇ, ਔਰ ਮਾਰ ਕੇ ਨਸਾ ਦਿੱਤੇ ਭਜਾ ਦਿੱਤੇ। ਉਹਨੇ ਪੁੱਤਰ ਪਿਆਰ ਵਿੱਚ ਹੀ ਨਾਰਾਇਣ ਕਿਹਾ ਸੀ ਤੇ ਜੇ ਕਿਤੇ ਉਹ ਨਾਰਾਇਣ ਅੰਦਰ ਵੱਸ ਜਾਏ ਫਿਰ ਅੰਦਰਲੇ ਚੋਰ ਵੀ ਜਿਹੜੇ ਆ ਨਾ ਦੁਸ਼ਮਣ ਉਹ ਦੌੜ ਜਾਂਦੇ ਆ, ਔਰ ਜੇ ਉਹ ਭੇਜੇ ਹੋਏ ਧਰਮਰਾਜ ਜਮਦੂਤ ਦੌੜਦੇ ਨੇ ਤੇ ਫਿਰ ਸਾਡੇ ਅੰਦਰ ਬੈਠੇ ਹੋਏ ਕਿਉਂ ਨਾ ਦੌੜ ਜਾਣਗੇ, ਉਹ ਵੀ ਨਹੀਂ ਰਹਿ ਸਕਦੇ। ਪਰ ਇਹ ਗੱਲ ਜ਼ਰੂਰ ਹੈ ਕਿ ਉਹ ਨਾਰਾਇਣ ਸਾਡੇ ਅੰਦਰ ਜ਼ਰੂਰ ਵਸਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਨੇ ਕਿ ਉਹ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਜੈ ਮਹਾ ਭਿਆਨ ਦੂਤ ਜਮ ਦਲੈ ਤੈ ਹਰ ਕਾ ਨਾਮ ਤੇਰਾ ਸੰਗ ਚੱਲੈ। ਆਉਂਦੇ ਜਿੱਥੇ ਬਹੁਤ ਭਿਆਨਕ ਜਮ ਦੂਤ ਆ ਕੇ ਤੈਨੂੰ ਦਲਦੇ ਮਲਦੇ ਨੇ ਨਾ, ਉੱਥੇ ਫਿਰ ਉਹ ਜਿਹੜਾ ਤੇਰਾ ਨਾਮ ਹੈ ਨਾ ਵਾਹਿਗੁਰੂ ਦਾ, ਉਹ ਤੇਰਾ ਸਹਾਇਕ ਬਣ ਜਾਂਦਾ ਹੈ। ਉਹ ਤੇ ਪਿਆਰ ਆ ਤੇਰੀ ਆਤਮਾ ਦੇ ਨਾਲ ਨਾਲ ਵੀ ਚੱਲਦਾ ਹੈ। ਤੂੰ ਜਦੋਂ ਇਹ ਪੰਜ ਭੂਤਕ ਸਰੀਰ ਦਾ ਪਿੰਜਰਾ ਛੱਡ ਕੇ ਔਰ ਇਹਦੇ ਵਿੱਚ ਵਸਣ ਵਾਲਾ ਜਿਹੜਾ ਪੰਛੀ ਹੈ ਉਡਾਰੀ ਮਾਰਦਾ ਹੈ ਨਾ, ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਉਹ ਨਾਮ ਉਦੋਂ ਵੀ ਉਹਦੇ ਨਾਲ ਨਾਲ ਚੱਲਦਾ ਹੈ। ਇਹ ਮੇਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਸੁਖਮਣੀ ਸਾਹਿਬ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜੈ ਮਹਾ ਭਿਆਨ, ਬੜੇ ਭਿਆਨਕ ਨੇ। ਔਰ ਤੁਸੀਂ ਕਿਤੇ ਵੇਖੋ ਕਈ ਵਾਰਾਂ ਮਨੁੱਖ ਦਾ ਜਦੋਂ ਅੰਤ ਸਮਾਂ ਆਉਂਦਾ ਹੈ ਨਾ, ਇਹ ਆਉਣਾ ਤਾਂ ਸਾਰਿਆਂ 'ਤੇ ਹੀ ਹੈ, ਔਰ ਅੰਤ ਸਮਾਂ ਆਉਂਦਾ ਨਾ ਉਦੋਂ ਕਈ ਵਾਰਾਂ ਮਨੁੱਖ ਤ੍ਰਭਕਦਾ ਹੈ, ਡਰਦਾ ਹੈ, ਉਦੋਂ ਕਹਿੰਦਾ ਵੀ ਹੈ ਕਿਉਂ ਮੇਰੇ ਸਾਹਮਣੇ ਕੁਛ ਆ ਗਿਆ ਹੈ। ਆ ਹੁਣੇ ਹੁਣੇ ਚਾਰ ਪੰਜ ਦਿਨ ਹੋਏ ਆ, ਪੰਜ ਕੁ ਦਿਨ, ਔਰ ਇੱਕ ਮੇਰੇ ਨਗਰ ਦਾ ਹੀ ਉਹ ਬਾਲ ਸਿਖਾਈ ਮਿੱਤਰ ਸੀ, ਬਿਮਾਰ ਹੋਇਆ ਔਰ ਫੋਨ ਆਇਆ, ਮੈਂ ਉਹਦਾ ਪਤਾ ਲੈਣ ਗਿਆ ਤੇ ਮੈਂ ਵੇਖਿਆ ਕਿ ਉਸ ਵੇਲੇ ਦੀ ਹਾਲਤ ਡਾਊਨ ਸੀ, ਗੁਜ਼ਰ ਗਿਆ ਹੈ। ਉਸ ਵੇਲੇ ਉਹ ਥੋੜ੍ਹਾ ਥੋੜ੍ਹਾ ਪਛਾਣ 'ਤੇ ਰਿਹਾ ਸੀ, ਬੈਠਾ ਹੋਇਆ ਸੀ ਔਰ ਨਾਲ ਨਾਲ ਹੀ ਕਹਿ ਰਿਹਾ ਕਿ ਉਹ ਕੌਣ ਹੈ। ਇਹ ਗੱਲ ਦਾ ਮੈਨੂੰ ਅਹਿਸਾਸ ਹੋਇਆ ਕਿ ਤੂੰ ਦਿਸਦਾ ਹੈ, ਆਪਦੇ ਪੁੱਤਰ ਨੂੰ ਕਹਿ ਕੇ ਸੋਟਾ ਮੰਗਾਇਆ ਲੰਮਾ ਸਾਰਾ, ਔਰ ਜਿੱਥੇ ਸਾਨੂੰ ਕੁਝ ਨਹੀਂ ਸੀ ਦਿਸਦਾ ਉੱਥੇ ਸੋਟੇ ਮਾਰਦਾ ਸੀ। ਇਹਦਾ ਭਾਵ ਇਹ ਕਿ ਉਹਨੂੰ ਉਸ ਵੇਲੇ ਕੁਝ ਦਿਸ ਰਿਹਾ ਸੀ, ਆਮ ਮਨੁੱਖ ਨੂੰ ਨਹੀਂ ਦੀਦਾ। ਜਦੋਂ ਉਹਦੀ ਜਾਨ ਨਿਕਲਣ ਲੱਗੇ ਨਾ ਮਨੁੱਖ ਦੀ, ਤੇ ਉਹਨੂੰ ਫਿਰ ਉਦੋਂ ਕੁਝ ਦਿਸਦਾ ਹੈ, ਉਹ ਰੌਲਾ ਵੀ ਪਾਉਂਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਵਿੱਚ ਇੱਕ ਗਾਥਾ ਆਉਂਦੀ ਹੈ, ਔਰ ਉਹਨਾਂ ਦੇ ਪ੍ਰੇਮ ਵਾਲਾ ਕੁਝ ਸਿੰਘ ਸੀ ਔਰ ਉਹਨੇ ਕਿਸੇ ਸਮੇਂ ਕਿਸੇ ਨੂੰ ਬੁਰੀ ਮੌਤੇ ਮਾਰਿਆ ਹੋਇਆ ਸੀ ਤੇ ਉਹ ਬਹੁਤ ਬਿਮਾਰ ਹੋ ਗਿਆ ਤੇ ਫਿਰ ਉਹ ਰੋਇਆ ਕਰੇ ਤੇ ਡਰਿਆ ਕਰੇ, ਚੀਕਾਂ ਮਾਰਿਆ ਕਰੇ। ਪਰਿਵਾਰ ਨੇ ਭਾਈ ਸਾਹਿਬ ਨੂੰ ਆਖਿਆ, ਉਹਨਾਂ ਲਿਖੀ ਹੋਈ ਆਪਦੀ ਕਲਮ ਨਾਲ ਇਹ ਗੱਲ, ਉਹਨਾਂ ਦੀ ਕਿਤਾਬ ਵਿੱਚ ਮੈਂ ਪੜ੍ਹੀ ਸੀ, کہ بھائی صاحب جی سڈا بزرگ جہا ہے وہ بڑا تربکتا ہے تے روا ہے تے وہ چھت میں آتا کچھ آ گیا اور سانو کچھ دیدا نہیں گا پر تسی ایک بار چلو بھائی صاحب جدو گئے نے آدھے کو ڈرنو ہٹ گیا تے بھائی صاحب نے پوچھا پلیا لوکا کی ہوندا ہے انہیں اس ویلے دسیا جی اسی دو بندے سان اسی ایک کسے دے گھر ڈاکا ماریا انہوں اسی منا رہے سان کہ تیرے چابیاں کتھے نے اور تو مایا کتھے رکھی ہوئی رکھی انہیں آئے سی وہ ماندا نہیں سی آندا کہ اسی چاقو دی تکھی تار نال وہ جڑی شار آ گیا نا انہوں رگڑ رگڑ کے وڈنا شروع کیتا کہ ڈر جائے گا پر وہ اتنا سخت رہا آندا کہ میں وہ چاقو وہ رگا اتنے فیری گیا تے جدوں یہ شاہ رگ جڑی گل والی ہے نا وہ کٹی گئی تو مر گیا پھر انہیں کی دسنا ہی آندا کہ اج اس طرح ہی وہ منک میری اکھاں اگے سامنے آ رہا تو چھت وچ بیٹھا ہوندا ہے وہ تکھا چاقو وہ دے ہاتھ وچ ہے اور بڑا بھیانک روپ ہے وہ مینوں ڈراؤندا ہے کہ تیرا حال وہ ہی ہوئے گا تے بھائی صاحب جی تسی آئے جی تے وہ لوپ ہو گیا اس کر کے ہوں میں شانت ہو گیا میں بڑا ترفدا سا مینوں بڑا ڈر آتا ہے منکھ نوں آپے اپنے پاپاں دا ہی ڈر ہے بقاعدہ بھائی صاحب جی نے یہ گل لکھی ہوئی ہے مینوں پڑھی نوں کافی دیر ہو گئی تھوڑا بہتا واعدہ کاٹا ہو گیا ہوئے گا اور بھائی صاحب جی نے وہ دے گھر دے پروار نوں آکھیا پہلو آپ اتنے سکھمنی صاحب دا پاٹھ کیتا اور انہوں نے آکھیا بھائی اتنے لاگے بیٹھ کے گرو کی باعی پڑھو سکھمنی صاحب دا پاٹھ یہ کول کرو یہ ڈرے گا نہیں کیونکہ نال نارائن میرا ہے جم دوت نہ آوے نیرا ہے وہ پھر جڑا جم دوت ہے وہ نیڑے نہیں آتا آدھے کو شانت رہا ایک دو دن خیر رہا مڑ کے چڑھائی کر گیا اور اس سمے منکھ نوں کچھ نظر آتا ہے کہ میرے سدگرہ نے یہ بھی بانی وچ لکھیا ہے کہ دھرم رائے جم کنکران آگ چھڈیا اور ایک پنکتی آتی ہے جے سادھو گوبند بھجن کیرتن نانک نیت اڑا ہونا تو نہ چھٹ ہے نگٹ نہ جائیو دوت اور بڑا سونا ایک لیکھک نے اس کہانی نو روپ دیتا ہویا ہے اور اس طرح دا روپ دیتا ہے کہ جم راج نے ایک دن اپنے جمع اپنے دوتاں دی ساری سبھا بلائی تے انہاں نو کچھ خاص خاص ہدایتاں کیتیاں یہ اس لیکھک دی وچار ہے اور اس تک دے آدھار اتنے اس بانی دی پنگتی دے آدھار اتنے انہیں اپنی وچار لکھی ہے کہ آپ دی سارے دوتاں دی انہیں جڑی منڈلی سی نا انہوں سدیا تے انہوں خاص ہدایتاں کیتیاں یہ ضروری گل ہے جتھے کوئی ذمہ وار بندہ ہے نا وہ دے نال جڑے کرندے نے باقی دے وہ دے ساتھی انہوں نے کئی بار اس سمجھاؤندا ہے ہدایتاں کردا ہے کہ اس موڑ تو بچیو یہ خطرناک ہے وہ دا فرض بنتا ہے اور جے وہ نہیں کہندا تے وہ دوشی ہے وہ دا گناہ ہے چوکس کرنا وہ دا فرض ہے ورنہ وہ کرندے اس گل تے نہیں چل دے تے انہاں دی قسمت اور دھوکھا کھان گے اس گرمخ پیارے لیکھک نے اس سبد دے آدھار اتے یہ ساری اتھان کا لکھی ہے کہ اپنی دوت منڈلی نوں سد کے تے اس دھرم راجے نے دھرم رائے نوں حکم ہے بہ سچا دھرم بیچار ਅੱਜ ਦਾ ਵਿਦਵਾਨ ਧਰਮ ਰਾਜ ਤੋਂ ਵੀ ਇਨਕਾਰੀ ਹੈ, ਉਹ ਆਂਦੇ ਧਰਮ ਰਾਜ ਹੈ ਹੀ ਕੋਈ ਨਹੀਂ। ਤੇ ਪਰ ਮੇਰੇ ਸਤਿਗੁਰੂ ਸਾਹਿਬ ਜੀ ਆਂਦੇ ਧਰਮ ਰਾਜ ਨੂੰ ਹੁਕਮ ਹੈ, ਉੱਤੋਂ ਹੁਕਮ ਹੈ ਉਹਨੂੰ ਕਿਸੇ ਦਾ, ਇਹਦਾ ਭਾਵ ਕਿ ਥੱਲੇ ਕੋਈ ਧਰਮ ਰਾਜਾ ਹੈ, ਇਹਨੂੰ ਜਮ ਰਾਜ ਵੀ ਆਂਦੇ ਨੇ। ਤੇ ਹਜ਼ੂਰ ਨੇ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਵੀ ਉਸ ਜਮ ਦੇ ਦੂਤ ਦੀ ਗੱਲ ਕੀਤੀ ਹੈ ਕਿ ਨਾਲ ਨਾਰਾਇਣ ਮੇਰਾ ਹੈ, ਜਮ ਦੂਤ ਨਾ ਆਵੇ ਨੇੜਾ ਹੈ, ਉਹ ਨੇੜੇ ਨਹੀਂ ਆਉਂਦਾ। ਤੇ ਉਸ ਲੇਖਕ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਆਖਿਆ ਕਿ ਆਪਣੀ ਮੰਡਲੀ ਨੂੰ ਸੱਦ ਕੇ ਨਾ ਧਰਮ ਰਾਜ ਨੇ ਉਹਨਾਂ ਨੂੰ ਕੁਝ ਖਾਸ ਹਦਾਇਤਾਂ ਕੀਤੀਆਂ। ਉਹਨਾਂ ਵਿੱਚ ਪ੍ਰਮੁੱਖ ਹਦਾਇਤ ਇਹ ਸੀ ਕਿ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਇੱਕ ਅੰਮ੍ਰਿਤ ਬਾਣੀ ਦਾ ਬੜਾ ਵੱਡਾ ਇੱਕ ਔਰ ਸਮੁੰਦਰ ਜਾਂ ਮੰਨ ਲਓ ਕਿ ਇੱਕ ਸੋਮਾ ਪ੍ਰਗਟ ਕੀਤਾ ਹੈ, ਔਰ ਗੁਰੂ ਸਾਹਿਬ ਦੀ ਉਹ ਬਾਣੀ ਜਿੱਥੇ ਪੜ੍ਹੀ ਦੀ ਹੋਵੇ ਉੱਥੋਂ ਤੁਸੀਂ ਬਚ ਕੇ ਲੰਘਣਾ। ਉਹ ਆਂਦੇ ਜੀ ਕੀ ਖਤਰਾ ਹੈ, ਉਹ ਸਾਨੂੰ ਤੇ ਕੋਈ ਵੇਖ ਨਹੀਂ ਸਕਦਾ, ਅਸੀਂ ਤੇ ਗੁਪ ਧੋਨੇ ਹਾਂ, ਔਰ ਜੇ ਅਸੀਂ ਭਲਾ ਕੋਲ ਦੀ ਲੰਘ ਵੀ ਜਾਵਾਂਗੇ ਸਾਥੋਂ ਤੇ ਸਾਰੀ ਦੁਨੀਆ ਡਰਦੀ ਹੈ, ਸਾਰਾ ਸੰਸਾਰ ਥਰ ਥਰ ਕੰਬਦਾ ਹੈ, ਔਰ ਕਿਤੇ ਨਾ ਲੈ ਲੈ ਸਾਡਾ ਕੋਈ ਤੇ ਬੰਦੇ ਦੀ ਅੱਧੀ ਜਾਨ ਪਹਿਲਾਂ ਨਿਕਲ ਜਾਂਦੀ ਹੈ। ਉਹ ਕੈਸੀ ਗੱਲ ਹੈ ਜਿੱਥੋਂ ਤੁਸੀਂ ਵੀ ਸਾਨੂੰ ਡਰਾ ਰਹੇ ਹੋ? ਤੇ ਉਹ ਜਾਮ ਰਾਜ ਨੇ ਆਖਿਆ ਕਿ ਉਹ ਹੈ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਉਹ ਆਪ ਸਰੂਪ ਧਾਰ ਕੇ ਸੰਸਾਰ ਵਿੱਚ ਗਿਆ ਹੋਇਆ। ਉਹਨੇ ਇੱਕ ਅੰਮ੍ਰਿਤ ਬਾਣੀ ਦਾ ਇੱਕ ਬੜਾ ਭਾਰਾ ਸਮੁੰਦਰ ਰਚਿਆ ਹੈ, ਉਹਦੀ ਵਰਖਾ ਹੁੰਦੀ ਹੈ ਤੇ ਉਹ ਵਰਖਾ ਜਿਹੜੀ ਹੈ ਨਾ ਜਿੱਥੋਂ ਜਿੱਥੋਂ ਤੱਕ ਹੋ ਰਹੀ ਹੈ ਤੁਸਾਂ ਲਾਗੇ ਨਹੀਂ ਜਾਣਾ, ਤੁਸਾਂ ਉੱਥੋਂ ਦੇ ਅਧਿਕਾਰੀ ਨਹੀਂ ਜੇ, ਕਿਉਂਕਿ ਮਨੁੱਖ ਕਈ ਵਾਰਾਂ ਅਧਿਕਾਰੀ ਨਹੀਂ ਹੁੰਦਾ। ਆਹ ਵੇਖੋ ਨਾ ਜਦੋਂ ਪੁਲਿਸ ਵਾਲੇ ਹੁੰਦੇ ਆ ਉਹ ਆਪਦੀ ਬੈਲਟ ਲਾ ਕੇ ਨਾ ਅੰਦਰ ਨਹੀਂ ਆ ਸਕਦੇ, ਗੁਰੂ ਘਰ ਵਿੱਚ ਆਪਣੀ ਬੈਲਟ ਲਾ ਕੇ, ਔਰ ਪਹਿਲੇ ਸਮੇਂ ਤੇ ਵਰਦੀ ਲਾ ਕੇ ਵੀ ਆਉਂਦੇ ਸੀ, ਔਰ ਇਹ ਸਾਰੀ ਲਾ ਕੇ ਤੇ ਸਾਦੇਪਨ ਵਿੱਚ ਗੁਰੂ ਘਰ ਵਿੱਚ ਆ ਸਕਦੇ ਆ। ਇਹ ਦੂਜੀ ਅਦਾਲਤ ਹੈ ਨਾ ਧਰਮ ਰਾਜ ਦੀ, ਇਹ ਸੰਸਾਰ ਉੱਤੇ ਦੂਜੀ ਅਦਾਲਤ ਹੈ, ਉਹ ਅਸਲੀ ਅਦਾਲਤ ਹੈ ਜਿਹਨੂੰ ਸੱਚੀ ਅਦਾਲਤਾਂ ਨੇ ਤੇ ਇਹ ਡੁਪਲੀਕੇਟ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਰਮ ਰਾਜ ਨੇ ਇਹ ਗੱਲ ਠੀਕ ਕਹੀ, ਇੱਥੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਨਾ। ਔਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 52 ਅੱਖਰੀ ਗੁਰਬਾਣੀ ਦੇ ਸਿਰਲੇਖ ਹੇਠ ਉੱਥੇ ਪੰਕਤੀ ਲਿਖਦੇ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿੱਥੇ ਉਸ ਪਰਮਾਤਮਾ ਦਾ ਸਿਮਰਨ ਹੁੰਦਾ ਹੋਵੇ, ਜੈ ਸਾਧੂ ਜਿੱਥੇ ਸਾਧ ਸੰਗਤ ਹੋਵੇ, ਜੈ ਸਾਧੂ ਗੋਬਿੰਦ ਭਜਨ ਉਸ ਪਰਮਾਤਮਾ ਦਾ ਸਿਮਰਨ ਭਜਨ ਹੁੰਦਾ ਹੋਵੇ, ਕੀਰਤਨ ਨਾਨਕ ਨੀਤ, ਔਰ ਜਿੱਥੇ ਨੇਤੀ ਕੀਰਤਨ ਹੋ ਰਿਹਾ ਸਿਫਤ ਤੋਂ ਸਲਾਹ ਹੋ ਰਹੀ ਹੈ ਪਰਮੇਸ਼ਰ ਦੀ, ਤੇ ਜਮ ਦੂਤੋ ਇਹ ਗੱਲ ਸੁਣ ਲਓ, ਅਣਾ ਹੋ ਅਣਾ ਤੂੰ ਅਣੈ ਛੁੱਟ ਹੈ, ਇੱਥੇ ਨੰਨੇ ਦੀ ਥਾਂ ਮਹਾਰਾਜ ਨੇ ਅਣਾਣੇ ਦੀ ਵਰਤੋਂ ਕੀਤੀ ਹੈ। ਜਦੋਂ ਉਚਾਰਨ ਢੰਗ ਆਵੇ ਨਾ ਤੇ ਫਿਰ ਉਦੋਂ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ ਬੋਲਣ ਵਾਲੇ ਨੂੰ, ਕਈ ਅੱਖਰ ਐਸੇ ਆ ਜੋ ਕਈਆਂ ਦੀ ਜ਼ਬਾਨ ਉੱਤੇ ਨਹੀਂ ਚੜ੍ਹਦੇ, ਅਣਾਣਾ ਬੋਲਣਾ ਔਖਾ ਹੈ, ਔਰ ਅਸੀਂ ਬੋਲਾਂਗੇ ਨਾ ਨਾ ਹੋ ਨਾ ਤੂੰ ਨਹੀਂ ਛੁੱਟੇ ਤਾਂ ਸੌਖਾ ਹੋ ਗਿਆ ਨਾ ਨੰਨਾ, ਤੇ ਹੁਣ ਅਣਾਣਾ ਬੋਲਣਾ। ਗੁਰੂ ਸਾਹਿਬ ਨੇ ਇੱਥੇ ਅਣਾਣੇ ਦੀ ਵਰਤੋਂ ਕੀਤੀ ਆ। अना होना तू नह छुट है निगट ना जाइयो दूत आंदा ग्रां ते तुसा करना पर काबू मैं आ जाना है मैं तुहाडा जरनल जो है जरनैल हाँ तुहाडा मुखी हाँ इत्थे साडे गुरद्वारा साहिब विच हुण कोई गलती कर दे ना सेवादार मेरे साथी बैठे हुए आ तो मैं भी नाल ही वलेटे जाना उन्हें आखना तू उत्थे प्रबंधक सैं तेरे हुंदियां ये गलती क्यों हुई ते हुण मैं इन्हां नूं समझाउणा ही इन्हां वीरो गलती ना करियो किते मेरा भी ना कूंडा करा दियो इस करके बेनती करदे रहिंदा है कि माड़ियां हरकतां तो बाज आए रहना है बाज आ जाओ और चौकस रहो इस करके ना वो जम राज ने अपने दूतां नूं आख्या भी ना ते फिर जे तुसीं जाओगे ना आंदे जे क्यों ना जाइए की नुकसान होएगा अना हो मित्रों ना ही मैं अना हो ना तू ना तुसी अना है छुट है नहीं छुटोगे निकट ना जाइयो दूत है दूतो नेड़े ना जायो किते भुल के उस गुरु नानक साहिब जी दी साध संगत दे इस करके समा आउण वाला है समाप्ति वाले पासे नवाइए हजूर आंदे ने कि ओ परमात्मा मेरे नाल है और जिहड़ा जम दा दूत है नेड़े नहीं आवेगा हे जीव जे तेरे नाल ओ परमेश्वर दा नाम है ना ते ओ जम दा दूत तेरे नेड़े नहीं आवेगा और तेनू बचा लेगा ओ परमेश्वर कृपा करेगा गुरु तेरे उत्ते किवें करेगा कंठ लाए प्रभ राखे ये पंक्ति पढ़नी है और ओ परमात्मा सतगुरु साहिब जी कंठ हुंदा गल अपने गल नाल ला के तेरी रखिया कर लेगा और बच्चे नूं कोई तकलीफ होवे ते मां आप चुके छेती नाल अपने गल नाल ला लैंदी है इस तरह ओ परमात्मा जिहड़ा तेरी मां भी है तेरा पिता भी है दो पाठ कर रहा हो ओ दोवें पक्ष निभा रहा परमेश्वर इस तों ज्यादा निभा रहा है तू मेरा पिता तू है मेरा माता हजूरां दे मेरा मेरी मां भी तू मेरा प्यो भी तू इस करके वो मां की तरह तेनू छाती ना ला लेगा और पिता की तरह वो तेरी रक्षा करेगा कंठ लाए प्रभ रख है वो तेनू अपने गल ना ला के रख लेगा जी
सच साखे
सतगुरां की यह सच्ची सिख्या है साखे दे अर्थ बहुत ने और साखे गवाही भी होंदी है जदों आप पढ़ते हैं ना जन्म साखी गुरु नानक साहिब जी दी भाई बाले वाली ते उहदा अर्थ ये हुंदा है और सतगुरां दे सारे जन्म दी कहानी जिहड़ी है ना वो लिखी गई है पर गवाही भाई बाला जी दी है क्यों मौके दे गवाह है इस करके सतगुरु साहिब जी दी ये सच्ची सिख्या है इत्थे अर्थ सिख्या कीता होया है सतगुरु की सच साखे सतगुरु दी ए तेनू सच्ची सिख्या है ए ग्रहण कर प्यारिया क्योंकि पूरे गुरु ने पूरी कृपा करके
मारा मार वडारे सगल जानां को सुमत दिते
क्योंकि सारे दुश्मन अंदर दे बाहर दे मार के नाश कर दिते ने अपने प्यारे नू अपने दास नू ओ श्रेष्ठ मत जेड़ी पवित्र मत है ओ दे दिती सतगुरां ने कि तू ऐस रस्ते चल इत्थे तेरा भला होवेगा जी विश्राम देख के कृपा करते हैं
क्योंकि
सारे ही थां जिहड़े ने ना ओ प्रभु ने वसा दिते ने और वसदे कर दिते ने इशारा उस पासे भी जापदा है कि सतगुरां उत्ते बड़े हमले हुए सन ਤੇ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦਾ ਧੰਨਵਾਦ ਕਰਦਿਆਂ ਕਹਿ ਰਹੇ ਨੇ ਕਿ ਸਾਡੇ ਨਾਲ ਉਸ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਜਿੰਨੇ ਵੀ ਸਾਰੀਆਂ ਜਗ੍ਹਾ ਸਨ, ਗੁਰੂ ਕੇ ਸਿੱਖ ਸਨ, ਉਹ ਸਾਰੇ ਥਾਂ ਜਿਹੜੇ ਨੇ ਵਸ ਰਹੇ ਹਨ ਔਰ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਭਾਵੇਂ ਕੋਈ ਸੁਲਭੀ ਖਾਂ ਆਇਆ, ਭਾਵੇਂ ਕੋਈ ਸਲੱਭੀ ਖਾਂ ਆਇਆ, ਭਾਵੇਂ ਦੂਜਾ ਤੀਜਾ ਆਇਆ, ਭਾਵੇਂ ਪਿਰਥੀ ਵਰਗੇ ਨੇ ਵੈਰ ਕੀਤਾ ਹੈ, ਪਰ ਕੋਈ ਕੁਛ ਵਿਗਾੜ ਨਹੀਂ ਸਕਿਆ ਕਿ ਉਹ ਵਾਹਿਗੁਰੂ ਦਾ ਨਾਮ ਜਿਹੜਾ ਸੀ ਨਾ ਉਹ ਸਾਡੇ ਨਾਲ ਸੀ। ਫਿਰ ਹੁੰਦਾ ਮੁੜ ਕੇ ਔਰ ਸੁਖ ਤੇ ਸ਼ਾਂਤੀ ਦੇ ਨਾਲ ਆਪਣੇ ਘਰ ਆ ਗਏ ਹਾਂ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ਼ਾਰਾ ਕਰਦੇ ਨੇ ਜਦੋਂ ਇਸ ਤੋਂ ਪਵਿੱਤਰ ਇਹ ਨਗਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਵਡਾਲੀ ਸਾਹਿਬ ਜਾਣਾ ਪਿਆ ਸੀ, ਉਸ ਤੋਂ ਉਪਰੰਤ ਇਉਂ ਜਾਪਦਾ ਜਿਵੇਂ ਇੱਥੇ ਆ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਤੇ ਉਹਦਾ ਧੰਨਵਾਦ ਕਰਦੇ ਨੇ ਕਿ ਸੁੱਖ ਸ਼ਾਂਤੀ ਨਾਲ ਹੁਣ ਫੇਰ ਮੁੜ ਕੇ ਅੰਮ੍ਰਿਤਸਰ ਦੀ ਨਗਰੀ ਵਿੱਚ ਆਏ, ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਹਜ਼ੂਰ ਆਉਂਦੇ ਅਸੀਂ ਉਸ ਪ੍ਰਭੂ ਦੀ ਸਰਨ ਲਈ ਹੋਈ ਹੈ, ਉਹਦੀ ਸਰਨ ਲੈਣ ਕਰਕੇ
ਰੋਗ ਮਿਟਾਏ,
ਸਾਰੇ ਭਾਵ ਕੇ ਜਿਹੜੇ ਦੁੱਖ ਦੇਣ ਵਾਲੇ ਰੋਗ ਇਤਿਆਦਿਕ ਸਨ ਉਹ ਮਿਟਾ ਦਿੱਤੇ, ਖਤਮ ਕਰ ਦਿੱਤੇ। ਸੋ ਉਹਦੀ ਮਿਹਰ ਹੋਈ ਹੈ, ਇਸ ਕਰਕੇ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੇ ਨੇਰੇ, ਇਹ ਵਾਹਿਗੁਰੂ ਕਿਰਪਾ ਕਰੇ ਉਹ ਪਰਮੇਸ਼ਰ ਸਾਡੇ ਅੰਦਰ ਵੀ ਵਸੇ, ਸਾਡੇ ਅੰਦਰ ਦੇ ਬਾਹਰ ਦੇ ਜਿਹੜੇ ਦੁਸ਼ਮਣ ਹੈ ਨਾ ਉਹ ਸਾਰੇ ਖਤਮ ਹੋ ਜਾਣ, ਇਹ ਗੁਰੂ ਸਾਹਿਬ ਜੀ ਕਿਰਪਾ ਕਰਨੇ ਆ।